ਮਹੱਲਾ ਪੰਜਵਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੋਬਿੰਦ ਗੁਣ ਗਾਵਣ ਲਾਗੇ ਹਰ ਰੰਗ ਅਨਦਿਨ ਜਾਗੇ ਗੋਬਿੰਦ ਗੁਣ ਗਾਵਣ ਲਾਗੇ ਹਰ ਰੰਗ ਅਨਦਿਨ ਜਾਗੇ ਹਰ ਰੰਗ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ਗੁਣ ਚਰਨ ਗੁਰ ਚਰਨ ਲਾਗੇ ਪਰਮ ਭਾਗੇ ਕਾਜ ਸਗਲ ਸਵਾਰਿਆ ਸੁਣ ਸ਼ਰਵਣ ਬਾਣੀ ਸਹਿਜ ਜਾਣੀ ਹਰ ਨਾਮ ਜਪ ਵੱਡ ਭਾਗ ਬਿਨਵੰਤ ਨਾਨਕ ਸਰਣ ਸੁਆਮੀ ਜੀਓ ਪਿੰਡ ਪ੍ਰਭ ਅੱਗ ਸੁਣ ਸ਼ਰਵਣ ਬਾਣੀ ਸਹਿਜ ਜਾਣੀ ਹਰ ਨਾਮ ਜਪ ਵੱਡ ਭਾਗ ਬਿਨਵੰਤ ਨਾਨਕ ਸਰਣ ਸੁਆਮੀ ਜੀਓ ਪਿੰਡ ਪ੍ਰਭ ਅੱਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਸਤਸੰਗਤ ਜੀ ਆਪ ਧੰਨਤਾ ਦੇ ਯੋਗ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਪਾਵਨ ਪਵਿੱਤਰ ਹੁਕਮਨਾਮੇ ਦੀ ਕਥਾ ਵਿਚਾਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਾਂਝੀ ਕਰਨ ਵਾਸਤੇ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸੁੰਦਰ ਸਿੰਘਾਸਣ ਤੇ ਸੁਭਾਇਮਾਨ ਹੋ ਕੇ ਅੱਜ ਦਾ ਇਹ ਪਾਵਨ ਪਵਿੱਤਰ ਹੁਕਮਨਾਮਾ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਥ ਕਲਯੁਗੀ ਜੀਵਾਂ ਦੇ ਉਧਾਰਕ ਸ਼ਾਂਤੀ ਦੇ ਮੁਜੱਸਮੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ ਇਸ ਪਾਵਨ ਪਵਿੱਤਰ ਹੁਕਮ ਦੇ ਚਾਰ ਬੰਦ ਹਨ ਚਾਰ ਪੌੜੀਆਂ ਨੇ। ਸਤਿਗੁਰੂ ਜੀ ਨੇ ਇਹਨਾਂ ਚੌਹਾਂ ਪੌੜੀਆਂ ਵਾਲੇ ਪਾਵਨ ਪਵਿੱਤਰ ਹੁਕਮ ਵਿੱਚ ਉਹਨਾਂ ਮਨੁੱਖਾਂ ਦਾ ਜ਼ਿਕਰ ਕੀਤਾ ਹੈ ਜਿਹੜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਇਨ ਕਰਨ ਵਿੱਚ ਲੱਗੇ ਹੋਏ ਨੇ ਔਰ ਗੁਣ ਗਾਉਂਦਿਆਂ ਗਾਉਂਦਿਆਂ ਉਹਨਾਂ ਦੇ ਅੰਦਰ ਅਨਹਦ ਸ਼ਬਦ ਆਰੰਭ ਹੋਇਆ ਹੈ। ਅਨਹਦ ਸ਼ਬਦ ਦੇ ਕਰਕੇ ਉਹ ਸ਼ੋਭਨੀਕ ਹੋਏ ਨੇ ਔਰ ਤੀਸਰੇ ਬੰਦ ਵਿੱਚ ਤੀਸਰੀ ਪੌੜੀ ਵਿੱਚ ਸਤਿਗੁਰੂ ਜੀ ਨੇ ਇਸ ਸੰਸਾਰ ਸਮੁੰਦਰ ਤੋਂ ਤਰਨ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਜਿਹੜੇ ਗੁਰੂ ਨਾਲ ਮਿਲ ਗਏ ਪ੍ਰਭੂ ਦੇ ਗੁਣ ਗਾਉਣ ਲੱਗ ਪਏ। ਆਜਪਾ ਜਾਪ ਆਰੰਭ ਹੋ ਗਿਆ। ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪਰਮੇਸ਼ਰ ਦਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਔਰ ਸੰਤ ਜਨਾਂ ਦੇ ਸਾਰੇ ਹੀ ਕਾਰਜਾਂ ਨੂੰ ਸਵਾਰਦਾ ਹੈ। ਵਿਛੜੇ ਹੋਏ ਜੀਵਾਂ ਨੂੰ ਉਸ ਪ੍ਰਭੂ ਦੇ ਨਾਲ ਮਿਲਾਪ ਕਰਵਾ ਦਿੰਦਾ ਹੈ। ਜਿਹੜੇ ਗੁਰੂ ਸ਼ਬਦ ਨਾਲ ਜੁੜ ਕੇ ਸਦਾ ਹੀ ਜਗਤ ਦੇ ਮਾਲਕ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਭਜਨ ਕਰਦੇ ਨੇ, ਇਹ ਚਾਰ ਪੌੜੀਆਂ ਵਾਲੇ ਪਾਵਨ ਪਵਿੱਤਰ ਸ਼ਬਦ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਹੁਕਮ ਦੀ ਕਥਾ ਵਿਚਾਰ ਸਾਂਝੀ ਕਰੀਏ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਸ਼ੰਤ ਮਹੱਲਾ ਪੰਜਵਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਰਾਗ ਸੂਹੀ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 778 ਤੇ ਸੁਭਾਏ ਮਾਨ ਹੈ। ਸ਼ੰਤ ਨਾਮ ਜਸ ਦਾ ਹੈ। ਸ਼ੰਤ ਨਾਮ ਸ਼ਬਦ ਦੀ ਚਾਲ ਦਾ ਵੀ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਇਸ ਪਾਵਨ ਪਵਿੱਤਰ ਹੁਕਮ ਵਿੱਚ ਸ਼ਬਦ ਦੇ ਅੰਦਰ ਪ੍ਰਭੂ ਦਾ ਜਸ ਤੇ ਪ੍ਰਭੂ ਦੇ ਜਸ ਕਰਨ ਵਾਲਿਆਂ ਦਾ ਜ਼ਿਕਰ ਕੀਤਾ ਹੈ। ਦੂਜੇ ਘਰ ਸੁਰ ਤਾਲ ਵਿੱਚ ਇਸ ਸ਼ਬਦ ਦਾ ਗਾਇਨ ਕੀਤਾ ਗਿਆ ਹੈ। ਪਰਮਾਤਮਾ ਇੱਕ ਹੈ, ਉਹ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਾਰਿਆਂ ਦੀ ਉਤਪਤੀ ਕਰਨ ਵਾਲਾ, ਸਾਰਿਆਂ ਦੀ ਪਾਲਣਾ ਕਰਨ ਵਾਲਾ ਅਤੇ ਲੈਤਾ ਕਰਨ ਵਾਲਾ ਉਹ ਇੱਕੋ ਹੀ ਇੱਕ ਹੈ। ਸਤਿਗੁਰ ਪ੍ਰਸਾਦ, ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ।
ਗੋਬਿੰਦ ਗੁਣ ਗਾਵਣ ਲਾਗੇ,
ਸਤਸੰਗਤ ਜਿਨ੍ਹਾਂ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਿਰਪਾ ਦ੍ਰਿਸ਼ਟੀ ਕਰਦਾ ਹੈ, ਉਹ ਹੀ ਪਰਮਾਤਮਾ ਦੇ ਗੁਣ ਗਾਇਨ ਕਰਨ ਵਿੱਚ ਜੁੜ ਜਾਂਦੇ ਹਨ। ਆਪਣੇ ਆਪ ਸਤਸੰਗਤ ਜੀ ਉਹਦੇ ਗੁਣ ਨਹੀਂ ਗਾਏ ਜਾਂਦੇ, ਕਿਉਂਕਿ ਹਜ਼ੂਰ ਦਾ ਹੁਕਮ ਹੈ, ਕੀਤਾ ਕਰਨਾ ਸਰਬ ਰਜਾਈ, ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਐ। ਜਦੋਂ ਉਹ ਮਾਲਕ ਕਿਰਪਾ ਦ੍ਰਿਸ਼ਟੀ ਕਰਦਾ ਹੈ ਅਥਵਾ ਜੀਵ ਦਾ ਪਿਛਲਾ ਪੂਰਬਲਾ ਬੀਜਿਆ ਹੋਇਆ ਬੀਜ ਫੁੱਟਦਾ ਹੈ, ਤਾਂ ਉਸ ਵੇਲੇ ਪਰਮੇਸ਼ਰ ਦੇ ਨਾਮ ਨਾਲ ਇਸ ਜੀਵ ਦਾ ਮਨ ਜੁੜ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ, ਪਰਾ ਪੂਰਬਲਾ ਅੰਕੁਰ ਜਾਗਿਆ, ਹਰ ਰਾਮ ਨਾਮ ਮਨ ਲੱਗਿਆ। ਸਤਸੰਗਤ ਜਿਨ੍ਹਾਂ ਦੇ ਪੂਰਬਲੇ ਕਰਮ ਚੰਗੇ ਨੇ ਉਹਨਾਂ ਨੂੰ ਹੀ ਇਹ ਮਾਨਸ ਦੇਹੀ ਪ੍ਰਾਪਤ ਹੋਈ ਹੈ। ਮਾਨਸ ਦੇਹੀ ਉਸ ਮਾਲਕ ਦੇ ਗੁਣ ਗਾਇਨ ਕਰਨ ਵਾਸਤੇ ਪ੍ਰਾਪਤ ਹੋਈ ਹੈ। ਤਾਂ ਹੀ ਸਤਿਗੁਰਾਂ ਨੇ ਗੁਰਬਾਣੀ ਦੇ ਅੰਦਰ ਸਾਨੂੰ ਵਾਰ ਵਾਰ ਚੇਤਾ ਕਰਾਇਆ ਹੈ। ਸਤਿਗੁਰੂ ਜੀ ਕਹਿੰਦੇ ਨੇ, ਭਈ ਪ੍ਰਾਪਤ ਮਾਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਗੋਬਿੰਦ ਪਰਮਾਤਮਾ ਨੂੰ ਮਿਲਣ ਦੀ ਇਹ ਵਾਰੀ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਐ ਜੀਵ ਇਸ ਵਾਰੀ ਨੂੰ ਆਪਣੇ ਹੱਥੋਂ ਨਾ ਗਵਾ, ਕਿਉਂਕਿ ਜੇ ਇਹ ਵਾਰੀ ਤੇਰੇ ਹੱਥੋਂ ਨਿਕਲ ਗਈ, ਇਹ ਪੌੜੀ ਦਾ ਡੰਡਾ ਤੇਰੇ ਹੱਥੋਂ ਛੁੱਟ ਗਿਆ, ਫਿਰ ਪਤਾ ਨਹੀਂ ਇਹ ਪੌੜੀ ਦਾ ਡੰਡਾ ਕਦੋਂ ਪ੍ਰਾਪਤ ਹੋਵੇ। ਤੇ ਸਤਿਗੁਰੂ ਜੀ ਨੇ ਇਹ ਵੀ ਜ਼ਿਕਰ ਕੀਤਾ, ਹਜ਼ੂਰ ਕਹਿੰਦੇ ਨੇ, ਇਸ ਪੌੜੀ ਤੇ ਜੋ ਨਰ ਚੂਕੈ ਸੋ ਆਏ ਜਾਏ ਦੁੱਖ ਪਾਏ ਦਾ। ਸਤਸੰਗਤ ਜੀ, ਇਹ 84 ਡੰਡਿਆਂ ਵਾਲੀ ਇੱਕ ਪੌੜੀ ਹੈ ਤੇ ਮਨੁੱਖਾ ਦੇਹੀ ਇਸ ਪੌੜੀ ਦਾ ਆਖਰੀ ਡੰਡਾ ਹੈ। ਜਿਵੇਂ ਬੰਦਾ ਪੌੜੀ ਦਾ ਇੱਕ ਇੱਕ ਡੰਡਾ ਕਰਕੇ ਤੇ ਮੰਦਿਰ ਦੇ ਉੱਪਰ ਚੜ੍ਹਦਾ ਹੈ, ਪਰ ਜੇ ਕਿਤੇ ਉਹ ਅਖੀਰਲੇ ਡੰਡੇ ਤੋਂ ਜਾ ਕੇ ਡਿੱਗ ਪਵੇ ਤੇ ਫਿਰ ਉਹਦਾ ਕਿਤੇ ਹੱਥ ਨਹੀਂ ਪੈਂਦਾ। ਤੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਮਨੁੱਖਾ ਦੇਹੀ ਇਸ 84 ਡੰਡਿਆਂ ਵਾਲੀ ਪੌੜੀ ਦਾ ਆਖਰੀ ਡੰਡਾ ਹੈ। ਐ ਮਨੁੱਖ, ਜੇ ਤੇਰੇ ਹੱਥੋਂ ਇਹ ਡੰਡਾ ਛੁੱਟ ਗਿਆ ਤੇ ਫਿਰ ਪਤਾ ਨਹੀਂ ਇਸ ਮਨੁੱਖਾ ਦੇਹੀ ਦੀ ਵਾਰੀ ਕਦੋਂ ਆਵੇ। ਕਿਉਂਕਿ ਹਜ਼ੂਰ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ 184 ਹੀ ਭਰਮਤਿਆਂ ਭਰਮਤਿਆਂ ਦੁਰਲੱਭ ਜਨਮ ਪਾਇਓ ਏ, ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਇਓ ਏ। 84 ਲੱਖ ਜੂਨਾਂ ਦਾ ਭਰਮਣ ਕਰਦਿਆਂ ਕਰਦਿਆਂ ਇਹ ਸਾਨੂੰ ਦੁਰਲੱਭ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ, ਪਰ ਨਾਲ ਹੀ ਸਤਿਗੁਰੂ ਜੀ ਨੇ ਸਾਨੂੰ ਸੁਚੇਤ ਕੀਤਾ ਹੈ। ਹਜ਼ੂਰ ਕਹਿੰਦੇ ਉਸ ਪਰਮੇਸ਼ਰ ਦਾ ਨਾਮ ਸੰਭਾਲ ਚੇਤੇ ਕਰ, ਕਿਉਂਕਿ ਸੋ ਦਿਨ ਨੇੜਾ ਆਇਓ ਏ, ਉਹ ਦਿਨ ਨੇੜੇ ਆ ਰਿਹਾ ਹੈ ਜਦੋਂ ਤੂੰ ਇਸ ਮਨੁੱਖਾ ਦੇਹੀ ਨੂੰ ਛੱਡ ਕੇ ਤੁਰ ਜਾਣਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਦੇ ਵੱਡੇ ਭਾਗ, ਜਿਨ੍ਹਾਂ ਦਾ ਪੂਰਬਲਾ ਬੀਜਿਆ ਹੋਇਆ ਬੀਜ ਪੁੰਗਰਿਆ, ਭਾਈ ਉਹਨਾਂ ਦਾ ਮਨ ਪਰਮੇਸ਼ਰ ਦੇ ਨਾਮ ਵਿੱਚ ਜੁੜ ਗਿਆ। ਤੇ ਸਤਿਗੁਰੂ ਜੀ ਕਹਿੰਦੇ ਨੇ ਉਹ ਮਨੁੱਖ ਗੋਬਿੰਦ ਪਰਮਾਤਮਾ ਦੇ ਗੁਣ ਗਾਇਣ ਕਰਨ ਲੱਗੇ ਹਨ।
ਹਰ ਰੰਗ ਅਨਦਿਨ ਜਾਗੇ,
ਹਰੀ ਦੇ ਪ੍ਰੇਮ ਰੰਗ ਵਿੱਚ ਉਹ ਰਾਤ ਦਿਨ ਜਾਗੇ ਨੇ, ਸੁਚੇਤ ਹੋਏ ਨੇ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਸਾਨੂੰ ਸੁਚੇਤ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਾਗ ਲੇਹੋ ਰੇ ਮਨਾ ਜਾਗ ਲੇਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਇਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਸਾਨੂੰ ਸੁਚੇਤ ਕਰਦੇ ਨੇ, ਮਨ ਨੂੰ ਸੰਬੋਧਨ ਕਰਕੇ। ਹਜ਼ੂਰ ਕਹਿੰਦੇ ਮਨਾ ਤੂੰ ਸੁੱਤਾ ਪਿਆ ਹੈ, ਜਾਗ ਸੁਚੇਤ ਹੋ, ਰਾਤ ਦਿਨ ਉਸ ਵਾਹਿਗੁਰੂ ਦੇ ਗੁਣਾਂ ਦਾ ਗਾਇਣ ਕਰ। ਸਤਿਗੁਰੂ ਜੀ ਕਹਿੰਦੇ ਜਿਹੜੇ ਸੁਚੇਤ ਹੋ ਜਾਂਦੇ ਨੇ ਸਤਸੰਗਤ ਜੀ, ਫਿਰ ਉਹਨਾਂ ਤੇ ਦੁਸ਼ਮਣ ਹਮਲਾ ਨਹੀਂ ਕਰ ਸਕਦਾ, ਹੱਲਾ ਨਹੀਂ ਬੋਲ ਸਕਦਾ, ਉਹ ਦੁਸ਼ਮਣਾਂ ਦੇ ਹੱਲੇ ਤੋਂ ਬਚ ਜਾਂਦੇ ਨੇ। ਜਿਹੜੇ ਗੁਰੂ ਸ਼ਬਦ ਨਾਲ ਜੁੜ ਕੇ ਸੁਚੇਤ ਹੋ ਗਏ, ਫਿਰ ਇਹ ਪੰਜ ਜਿਹੜੇ ਵਿਕਾਰ ਨੇ, ਪੰਜ ਜਿਹੜੇ ਚੋਰ ਨੇ, ਉਹਨਾਂ ਤੇ ਹੱਲਾ ਨਹੀਂ ਕਰ ਸਕਦੇ। ਔਰ ਗਰੀਬ ਨਿਵਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਾਗ ਆਸਾ ਵਿੱਚ ਜ਼ਿਕਰ ਵੀ ਕੀਤਾ ਹੈ। ਸਤਿਗੁਰੂ ਜੀ ਨੇ ਏਮਨਾਬਾਦ ਦੇ ਲੋਕਾਂ ਨੂੰ ਸੁਚੇਤ ਕਰਦਿਆਂ ਇਹ ਬਚਨ ਕਹੇ ਸੀ, ਅੱਗੋਂ ਦੇ ਜੇ ਚੇਤੀ ਆਏ ਤਾਂ ਕਾਇਤ ਮਿਲੇ ਸਜਾਏ। ਜੇ ਬਾਬਰ ਦੇ ਆਉਣ ਤੋਂ ਪਹਿਲਾਂ ਪਹਿਲਾਂ ਤੁਸੀਂ ਅੰਮ੍ਰਿਤ ਵੇਲੇ ਉੱਠਦੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਚੇਤੇ ਕਰਦੇ ਤੇ ਫਿਰ ਤੁਹਾਨੂੰ ਇਹ ਸਜ਼ਾ ਕਿਉਂ ਮਿਲਦੀ? ਫਿਰ ਤੁਹਾਨੂੰ ਇਹ ਸਜ਼ਾ ਨਹੀਂ ਸੀ ਮਿਲਣੀ ਜਿਹੜੀ ਬਾਬਰ ਨੇ ਦਿੱਤੀ ਹੈ। ਸਤਿਗੁਰੂ ਜੀ ਕਹਿੰਦੇ ਦੁਸ਼ਮਣ ਦੇ ਹੱਲਾ ਕਰਨ ਤੋਂ ਪਹਿਲਾਂ ਪਹਿਲਾਂ ਜਿਹੜਾ ਬੰਦਾ ਸੁਚੇਤ ਹੋ ਜਾਂਦਾ ਹੈ ਉਹ ਦੁਸ਼ਮਣ ਦੀ ਮਾਰ ਨਹੀਂ ਖਾਂਦਾ। ਜਿਹੜਾ ਬੰਦਾ ਅਵੇਸਲਾ ਦਲਿੱਦਰ ਕਰ ਛੱਡਦਾ ਹੈ ਸਤਸੰਗਤ ਜੀ ਉਹਨੂੰ ਹੀ ਦੁਸ਼ਮਣ ਦੀ ਮਾਰ ਪੈਂਦੀ ਹੈ। ਸਤਿਗੁਰੂ ਪਾਤਸ਼ਾਹ ਜੀ ਸਾਨੂੰ ਵੀ ਸੁਚੇਤ ਕਰਦੇ ਨੇ ਵੀ ਜਿਹੜੇ ਪੰਜ ਚੋਰ ਇਸ ਦੇਹੀ ਦੇ ਅੰਦਰ ਵੱਸਦੇ ਨੇ ਅੰਮ੍ਰਿਤ ਵਰਗੀਆਂ ਸ਼ੁਭ ਗੁਣਾ ਰੂਪ ਵਸਤੂਆਂ ਨੂੰ ਲੁੱਟੀ ਜਾਂਦੇ ਨੇ। ਸਚੇਤ ਹੋ। ਗੁਰਮੁਖੋ ਜਿਹੜਾ ਜਾਗਦਾ ਰਹਿੰਦਾ ਹੈ ਨਾ ਚੋਰ ਉਹਦਾ ਘਰ ਨਹੀਂ ਲੁੱਟ ਸਕਦੇ, ਪਰ ਜਿਹੜਾ ਗਾਫਲਤਾਈ ਦੀ ਨੀਂਦ ਵਿੱਚ ਗਾੜੀ ਨੀਂਦ ਵਿੱਚ ਸੌਂ ਜਾਂਦਾ ਹੈ ਚੋਰ ਵੀ ਉਹਦੇ ਘਰ ਨੂੰ ਹਿੱਸਾ ਨਲਾਉਂਦੇ ਨੇ। ਤੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੋ ਵਾਹਿਗੁਰੂ ਹਰੀ ਦੇ ਪ੍ਰੇਮ ਰੰਗ ਵਿੱਚ ਰਾਤ ਦਿਨ ਜਾਗਦੇ ਨੇ ਉਹ ਪਰਮਾਤਮਾ ਦੇ ਗੁਣ ਗਾਇਣ ਕਰਨ ਲੱਗੇ ਹਨ।
ਹਰ ਰੰਗ ਜਾਗੇ ਪਾਪ ਭਾਗੇ,
ਹਰੀ ਵਾਹਿਗੁਰੂ ਦੇ ਪ੍ਰੇਮ ਰੰਗ ਵਿੱਚ ਜਾਗ ਪਏ ਸੁਚੇਤ ਹੋ ਗਏ ਤੇ ਜਿਹੜੇ ਪਾਪ ਹੱਲਾ ਕਰਨ ਵਾਸਤੇ ਤਿਆਰ ਸੀ ਨਾ ਉਹਨਾਂ ਨੇ ਵੇਖਿਆ ਵੀ ਇਹ ਤਾਂ ਬੰਦਾ ਜਾਗਦਾ ਹੈ, ਇਹ ਗੁਰੂ ਸ਼ਬਦ ਨਾਲ ਜੁੜਿਆ ਹੋਇਆ ਹੈ। ਸਤਿਗੁਰੂ ਜੀ ਕਹਿੰਦੇ ਉਹ ਹੱਲਾ ਕਰਨ ਵਾਲੇ ਜਿਹੜੇ ਪਾਪ ਸੀ ਦੌੜ ਗਏ। ਬੰਦਾ ਜਾਗਦਾ ਹੋਵੇ ਤੇ ਸਤਸੰਗਤ ਜੀ ਚੋਰ ਵੀ ਭੱਜ ਜਾਂਦੇ ਨੇ ਨਾ ਵੇਖ ਕੇ ਵੀ ਇੱਥੇ ਬੰਦਾ ਜਾਗਦਾ ਆਪਾਂ ਫੜੇ ਜਾਵਾਂਗੇ। ਸਤਿਗੁਰੂ ਜੀ ਕਹਿੰਦੇ ਜਿਹੜੇ ਵਾਹਿਗੁਰੂ ਹਰੀ ਦੇ ਪ੍ਰੇਮ ਰੰਗ ਵਿੱਚ ਜਾਗਦੇ ਨੇ ਸੁਚੇਤ ਹੋਏ ਨੇ ਗੁਰਮੁਖੋ ਹੱਲਾ ਕਰਨ ਵਾਲੇ ਆਏ ਪਾਪ ਵੀ ਦੌੜ ਜਾਂਦੇ ਹਨ।
ਮਿਲੇ ਸੰਤ ਪਿਆਰਿਆ,
ਸਤਸੰਗਤ ਜੀ ਜਿਹੜੇ ਗੁਰੂ ਨੂੰ ਮਿਲੇ ਨੇ ਅਥਵਾ ਜਿਹੜੇ ਮਹਾਤਮਾ ਨੂੰ ਮਿਲੇ ਅਥਵਾ ਜਿਨ੍ਹਾਂ ਨੂੰ ਪਿਆਰੇ ਦੈਵੀ ਗੁਣ ਪ੍ਰਾਪਤ ਹੋ ਗਏ। ਸੰਤ ਦਾ ਅਰਥ ਵਿਦਵਾਨਾਂ ਨੇ ਦੈਵੀ ਗੁਣ ਵੀ ਕੀਤੇ ਨੇ ਸ਼ੁਭ ਗੁਣ ਸਰਵਣ ਮੰਨਣ ਨਿਧਿਆਸਨ ਇਤਿਆਦਿਕ, ਜਿਨ੍ਹਾਂ ਨੂੰ ਐਸੇ ਸ਼ੁਭ ਗੁਣ ਪ੍ਰਾਪਤ ਹੋ ਗਏ ਨੇ ਉਹ ਅੱਠੇ ਪੈਰ ਸੁਚੇਤ ਰਹਿੰਦੇ ਨੇ ਸਾਵਧਾਨ ਹੁੰਦੇ ਹਨ।
ਗੁਰ ਚਰਨ ਲਾਗੇ ਪਰਮ ਭਾਗੇ,
ਉਹ ਗੁਰੂ ਚਰਨਾਂ ਨਾਲ ਜੁੜੇ ਰਹਿੰਦੇ ਨੇ ਅਤੇ ਸਤਸੰਗਤ ਜੀ ਪੰਜ ਪ੍ਰਕਾਰ ਦਾ ਭਰਮ ਉਹਨਾਂ ਦਾ ਦੌੜ ਜਾਂਦਾ ਹੈ ਅਥਵਾ ਉਹਨਾਂ ਦੀ ਭਟਕਣਾ ਖਤਮ ਹੋ ਜਾਂਦੀ ਹੈ ਜਿਹੜੇ ਗੁਰੂ ਸ਼ਬਦ ਨਾਲ ਜੁੜ ਜਾਂਦੇ ਨੇ। ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ, ਭਾਈ ਸਾਹਿਬ ਜੀ ਕਹਿੰਦੇ ਗੁਰ ਕਾ ਸ਼ਬਦ ਗੁਰ ਮੂਰਤ ਹੈ, ਸਾਧ ਸੰਗ ਵਿੱਚ ਪ੍ਰਗਟੀ ਆਇਆ, ਗੁਰੂ ਦਾ ਸ਼ਬਦ ਹੀ ਗੁਰੂ ਦਾ ਸਰੂਪ ਹੈ। ਆ ਕਈ ਵਾਰ ਤਰਕਵਾਦੀ ਨਾਸਤਕ ਪੁਰਖ ਇਹ ਸਵਾਲ ਵੀ ਕਰ ਦਿੰਦੇ ਆ ਨਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਕਿਹੜੇ ਨੇ, ਤੇ ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ ਗੁਰੂ ਦਾ ਸ਼ਬਦ ਹੀ ਗੁਰੂ ਦਾ ਸਰੂਪ ਹੈ। ਸਤਸੰਗਤ ਜੀ ਗੁਰੂ ਦਾ ਸ਼ਬਦ ਹੀ ਗੁਰੂ ਦੇ ਚਰਨ ਹਨ, ਗੁਰੂ ਦਾ ਸ਼ਬਦ ਹੀ ਗੁਰੂ ਦੇ ਨੇਤਰ ਹਨ, ਗੁਰੂ ਦਾ ਸ਼ਬਦ ਹੀ ਗੁਰੂ ਦੇ ਕੰਨ ਹਨ, ਗੁਰੂ ਦਾ ਸ਼ਬਦ ਹੀ ਗੁਰੂ ਦੀ ਰਸਨਾ ਹੈ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਗੁਰੂ ਦੇ ਸ਼ਬਦ ਰੂਪੀ ਚਰਨਾਂ ਨਾਲ ਜੁੜੇ ਨੇ, ਇੱਕ ਤਾਂ ਉਹਨਾਂ ਦੀ ਭਟਕਣਾ ਦੂਰ ਹੋਈ ਹੈ ਔਰ ਦੂਸਰਾ ਪੰਜ ਪ੍ਰਕਾਰ ਦਾ ਜਿਹੜਾ ਭਰਮ ਸੀ ਉਹ ਵੀ ਨਿਵਿਰਤ ਹੋ ਗਿਆ।
ਕਾਜ ਸਗਲ ਸਵਾਰਿਆ
ਅਤੇ ਪਰਮੇਸ਼ਰ ਨੇ ਕਿਰਪਾ ਕਰਕੇ ਉਹਨਾਂ ਦੇ ਸਾਰੇ ਕੰਮ ਸਵਾਰ ਦਿੱਤੇ, ਅਥਵਾ ਜੋ ਉਹਨਾਂ ਦਾ ਮੁਕਤੀ ਰੂਪ ਕੰਮ ਸੀ। ਸਤਿਗੁਰੂ ਜੀ ਕਹਿੰਦੇ ਮੁਕਤੀ ਰੂਪ ਕਾਰਜ ਵੀ ਪ੍ਰਭੂ ਨੇ ਸਵਾਰ ਦਿੱਤਾ।
ਸੁਣ ਸ਼ਰਾਵਣ ਬਾਣੀ ਸਹਿਜ ਜਾਣੀ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਕੰਨਾਂ ਨਾਲ ਬਾਣੀ ਨੂੰ ਸੁਣਿਆ, ਸਤਸੰਗਤ ਜੀ ਉਹਨਾਂ ਨੇ ਸਹਿਜ ਜਾਣੀ, ਸੁੱਤੇ ਸਿੱਧ ਹੀ ਪਰਮਾਤਮਾ ਨੂੰ ਜਾਣ ਲਿਆ।
ਹਰ ਨਾਮ ਜਪ ਵੱਡ ਭਾਗ
ਹਰੀ, ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪ ਕੇ ਉਹ ਵੱਡਿਆਂ ਭਾਗਾਂ ਵਾਲੇ ਬਣ ਗਏ, ਅਥਵਾ ਜਿਨ੍ਹਾਂ ਨੇ ਰਸਨਾ ਕਰਕੇ ਪਰਮੇਸ਼ਰ ਦਾ ਨਾਮ ਜਪਿਆ, ਕੰਨਾਂ ਦੇ ਨਾਲ ਸੁਣਿਆ, ਉਹਨਾਂ ਨੇ ਸੁੱਤੇ ਸਿੱਧ ਪਰਮਾਤਮਾ ਨੂੰ ਜਾਣ ਲਿਆ। ਜਿਨ੍ਹਾਂ ਨੇ ਜਾਣ ਲਿਆ ਸਤਿਗੁਰੂ ਜੀ ਕਹਿੰਦੇ ਉਹ ਵੱਡਿਆਂ ਭਾਗਾਂ ਵਾਲੇ ਹਨ।
ਬਿਨਵੰਤ ਨਾਨਕ ਸਰਣ ਸੁਆਮੀ।
ਸਤਿਗੁਰੂ ਪਾਤਸ਼ਾਹ ਜੀ ਬੇਨਤੀ ਪੂਰਵਕ ਕਥਨ ਕਰਦੇ ਨੇ ਕਿ ਹੇ ਮਾਲਕ, ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ।
ਜੀਉ ਪਿੰਡ ਪ੍ਰਭ ਆਗਾ।
ਹੇ ਪ੍ਰਭੂ ਜੀ, ਅਸੀਂ ਆਪਣਾ ਸਰੀਰ, ਆਪਣੀ ਜਿੰਦ ਇਹ ਆਪ ਜੀ ਦੇ ਅੱਗੇ ਅਰਪਣ ਕੀਤਾ ਹੈ, ਇਹ ਆਪ ਜੀ ਦੇ ਅੱਗੇ ਭੇਟਾ ਰੱਖੀ ਹੈ, ਤੁਹਾਡੀ ਸ਼ਰਨ ਵਿੱਚ ਆਏ ਹਾਂ। ਜਦੋਂ ਕਿਸੇ ਦੀ ਸ਼ਰਨ ਵਿੱਚ ਜਾਈਏ ਕੁਛ ਨਾ ਕੁਛ ਲੈ ਕੇ ਜਾਈਦਾ ਹੈ ਨਾ। ਹੁਣ ਇੱਥੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਾਲਕ ਤੁਹਾਡੀ ਸ਼ਰਨ ਵਿੱਚ ਆਏ ਹਾਂ, ਸਰੀਰ ਜਿੰਦ ਇਹ ਸਾਰਾ ਪ੍ਰਭੂ ਜੀ ਅਸੀਂ ਤੁਹਾਡੇ ਅੱਗੇ ਰੱਖ ਦਿੱਤਾ ਹੈ। ਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਤਨ ਮਨ ਧਨ ਇਹ ਸਾਰਾ ਹੀ ਗੁਰੂ ਨੂੰ ਸੌਂਪ ਦਿੱਤਾ, ਗੁਰੂ ਦਾ ਹੁਕਮ ਮੰਨਿਆ, ਉਹਨਾਂ ਨੂੰ ਹੀ ਪ੍ਰਭੂ ਦੀ ਪ੍ਰਾਪਤੀ ਹੋਈ ਹੈ। ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਆ ਪਾਈ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਰੀਰ ਤੇ ਜਿੰਦ ਹੇ ਮਾਲਕ ਇਹ ਤੇਰੇ ਅੱਗੇ ਰੱਖ ਦਿੱਤਾ ਹੈ।
ਅਨਹਤ ਸ਼ਬਦ ਸੁਹਾਵਾ।
ਸਤਸੰਗਤ ਜੀ ਪਰਮੇਸ਼ਰ ਦੇ ਗੁਣ ਗਾਉਂਦਿਆਂ ਗਾਉਂਦਿਆਂ ਅੰਦਰ ਇੱਕ ਰਸ ਗੁਰੂ ਦਾ ਸ਼ਬਦ ਚੱਲ ਪਿਆ ਹੈ, ਜਿਸ ਨੂੰ ਸਤਿਗੁਰਾਂ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਅਜੱਪਾ ਜਾਪ ਨਾ ਵਿਸਰੈ। ਐਟੋਮੈਟਿਕ ਹੀ ਅੱਠੇ ਪੈਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਅੰਦਰ ਚੱਲਦਾ ਰਹਿੰਦਾ ਹੈ, ਇਹਨੂੰ ਅਨਹਦ ਸ਼ਬਦ ਕਹਿੰਦੇ ਨੇ। ਇੱਕ ਸ਼ਬਦ ਹੁੰਦਾ ਹੈ ਆਹਤ, ਆਹਤ ਸ਼ਬਦ ਜਿਹੜਾ ਸਤਸੰਗਤ ਜੀ ਉਹਨੂੰ ਵਜਾਇਆ ਜਾਂਦਾ ਹੈ, ਜਿੰਨਾ ਕੁ ਚਿਰ ਵਜਾਵਾਂਗੇ ਓਨਾ ਕੁ ਚਿਰ ਉਹ ਵੱਜੇਗਾ। ਇੱਕ ਸ਼ਬਦ ਹੁੰਦਾ ਹੈ ਅਨਾਹਤ, ਉਹ ਇੱਕ ਰਾਸ ਲਗਾਤਾਰ ਹੀ ਵੱਜਦਾ ਰਹਿੰਦਾ ਹੈ। ਪਰ ਕਈ ਵਾਰ ਮਨੁੱਖ ਦੇ ਅੰਦਰ ਜੋ ਕਈ ਪ੍ਰਕਾਰ ਦੀ ਪਵਨ ਮੰਨੀ ਗਈ ਹੈ, ਸਤਸੰਗਤ ਜੀ ਉਹ ਪਵਨ ਦੇ ਕਾਰਨ ਵੀ ਖੜਕਾ ਹੁੰਦਾ ਹੈ, ਤੇ ਕਈ ਵੀਰ ਕਹਿ ਦਿੰਦੇ ਜੀ ਸਾਡੇ ਅੰਦਰ ਅਨਹਦ ਸ਼ਬਦ ਚੱਲ ਪਿਆ। ਜਿਨ੍ਹਾਂ ਨੂੰ ਅਨਹਦ ਸ਼ਬਦ ਦੀ ਪ੍ਰਾਪਤੀ ਹੋ ਜਾਵੇ, ਸਤ ਸੰਗਤ ਜੀ ਉਹ ਸੁਣਾ ਵੀ ਸਕਦੇ ਨੇ। ਕਈ ਕਹਿੰਦੇ ਜੀ ਸੁਣਾਇਆ ਨਹੀਂ ਜਾਂਦਾ। ਜਿਨ੍ਹਾਂ ਨੂੰ ਪ੍ਰਾਪਤੀ ਹੋ ਜਾਵੇ ਉਹ ਸੁਣਾ ਸਕਦੇ ਨੇ। ਸੰਤ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ ਮਹਾਂਪੁਰਖ ਹੋਏ ਨੇ, ਉਹ ਅਨਹਦ ਸ਼ਬਦ ਬਾਂਹ ਤੇ ਵਜਾ ਕੇ ਸੁਣਾ ਦਿੰਦੇ ਸੀ ਕੋਲ ਬੈਠੇ ਪ੍ਰੇਮੀਆਂ ਨੂੰ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਅਨਹਦ ਸ਼ਬਦ ਸੁਹਾਵਾ, ਗੁਣ ਗਾਉਂਦਿਆਂ ਗਾਉਂਦਿਆਂ ਜਿਨ੍ਹਾਂ ਦੇ ਅੰਦਰ ਅਨਹਦ ਸ਼ਬਦ ਆਰੰਭ ਹੋਇਆ, ਅਨਹਦ ਸ਼ਬਦ ਕਰਕੇ ਸਾਧ ਸੰਗਤ ਜੀ ਉਹ ਸੁਹਾਵਾ ਸੋ ਬਨੀਕ ਹੋਏ ਹਨ।
ਸੱਚ ਮੰਗਲ ਹਰ ਜਸ ਗਾਵਾ,
ਜਿਨ੍ਹਾਂ ਨੇ ਹਰੀ ਦਾ ਜਸ ਗਾਵਾ ਗਾਇਨ ਕੀਤਾ ਉਹਨਾਂ ਨੂੰ ਸੱਚ ਮੰਗਲ, ਮੰਗਲ ਦਾ ਅਰਥ ਸਰੂਪ ਵੀ ਕੀਤਾ ਵਿਦਵਾਨਾਂ ਨੇ ਤੇ ਮੰਗਲ ਦਾ ਅਰਥ ਖੁਸ਼ੀਆਂ ਵੀ ਕੀਤੀਆਂ ਨੇ। ਸਤਿ ਸੰਗਤ ਜੀ ਉਹਨਾਂ ਨੂੰ ਸੱਚੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ, ਅਥਵਾ ਉਹਨਾਂ ਨੂੰ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਪ੍ਰਾਪਤ ਹੋ ਗਿਆ ਜਿਨ੍ਹਾਂ ਨੇ ਹਰੀ ਦਾ ਜਸ ਗਾਇਨ ਕੀਤਾ।
ਗੁਣ ਗਾਏ ਹਰ ਹਰ ਦੁੱਖ ਨਾਸੇ,
ਹਰੇ ਭਰੇ ਕਰਨ ਵਾਲੇ ਹਰੀ ਦੇ ਗੁਣ ਗਾਏ, ਜਿਨ੍ਹਾਂ ਨੇ ਗੁਣ ਗਾਇਨ ਕੀਤੇ ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਸਾਰੇ ਦੁੱਖ ਨਾਸ ਹੋ ਗਏ। ਸਤਸੰਗਤ, ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਬੇਅੰਤ ਹੀ ਪ੍ਰਮਾਣ ਬਖਸ਼ਿਸ਼ ਕੀਤੇ ਨੇ। ਸਤਿਗੁਰੂ ਜੀ ਕਹਿੰਦੇ ਸਰਬ ਰੋਗ ਕਾ ਔਖਦ ਨਾਮ, ਸਾਰਿਆਂ ਦੁੱਖਾਂ ਦੀ ਦਵਾਈ ਇੱਕ ਪਰਮੇਸ਼ਰ ਦਾ ਨਾਮ ਹੈ ਤੇ ਪਰਮੇਸ਼ਰ ਦਾ ਨਾਮ ਜਦੋਂ ਸਾਡੇ ਅੰਦਰ ਵਸ ਗਿਆ ਗੁਰਮੁਖੋ ਫਿਰ ਸਾਰੇ ਹੀ ਦੁੱਖ ਨਾਸ ਹੋ ਜਾਣਗੇ। ਹੁਣ ਦਵਾਈ ਅੰਦਰ ਜਾਵੇਗੀ ਤਾਂ ਹੀ ਦੁੱਖ ਦੀ ਨਿਵਿਰਤੀ ਹੋਵੇਗੀ ਨਾ, ਤੇ ਜੇ ਬੰਦਾ ਦਵਾਈ ਮੂੰਹ ਵਿੱਚ ਰੱਖ ਛੱਡੇ ਤੇ ਥੋੜੇ ਸਮੇਂ ਤੋਂ ਬਾਅਦ ਉਹ ਦਵਾਈ ਮੂੰਹ ਵਿੱਚੋਂ ਕੱਢ ਕੇ ਬਾਹਰ ਸੁੱਟ ਦੇਵੇ ਤੇ ਫਿਰ ਉਹ ਕਹੇ ਵੀ ਮੈਨੂੰ ਇਸ ਦਵਾਈ ਦੇ ਨਾਲ ਆਰਾਮ ਹੀ ਨਹੀਂ ਆਇਆ, ਤੇ ਆਰਾਮ ਕੀ ਆਵੇਗਾ, ਦਵਾਈ ਤਾਂ ਉਹਨੇ ਅੰਦਰ ਲੰਘਾਈ ਹੀ ਨਹੀਂ। ਇਸੇ ਤਰ੍ਹਾਂ ਸਾਧ ਸੰਗਤ ਜੀ ਜਦੋਂ ਗੁਰੂ ਕੀ ਬਾਣੀ ਸਾਡੇ ਹਿਰਦੇ ਵਿੱਚ ਵਸ ਗਈ ਸਾਡੇ ਦੁੱਖਾਂ ਦੀ ਨਿਵਿਰਤੀ ਹੋਵੇਗੀ, ਪਰ ਜਿੰਨਾ ਚਿਰ ਅਸੀਂ ਮੂੰਹ ਤੱਕ ਹੀ ਸੀਮਤ ਹਾਂ ਨਾ ਉਹਨਾਂ ਚਿਰ ਗੁਰਮੁਖੋ ਦੁੱਖਾਂ ਦੀ ਨਿਵਿਰਤੀ ਨਹੀਂ ਹੋਣੀ। ਗੁਰਬਾਣੀ ਨੂੰ ਅੰਦਰ ਲੰਘਾਇਆ ਕਰੀਏ, ਅਸੀਂ ਵੀ ਗੁਰਬਾਣੀ ਦੀਆਂ ਚੁਲੀਆਂ ਹੀ ਕਰਦੇ ਹਾਂ। ਜਿਵੇਂ ਬੱਚੇ ਨੂੰ ਦਵਾਈ ਦਿਓ ਨਾ ਤੇ ਉਹ ਚੁਲੀ ਕਰ ਦਿੰਦਾ ਹੈ, ਅਸੀਂ ਵੀ ਚੁਲੀਆਂ ਹੀ ਕਰਦੇ ਹਾਂ। ਚੁਲੀਆਂ ਨਾ ਕਰਿਆ ਕਰੀਏ, ਗੁਰਬਾਣੀ ਨੂੰ ਅੰਦਰ ਵਸਾਈਏ ਹਿਰਦੇ ਵਿੱਚ, ਤੇ ਜਿੱਦਣ ਗੁਰਬਾਣੀ ਸਾਡੇ ਹਿਰਦੇ ਵਿੱਚ ਚਲੇ ਗਈ, ਪਰਮੇਸ਼ਰ ਦੇ ਗੁਣ ਸਾਡੇ ਹਿਰਦੇ ਵਿੱਚ ਟਿਕ ਗਏ, ਦੁੱਖ ਰੋਗ ਕਾ ਡੇਰਾ ਭੰਨਾ, ਦੁੱਖਾਂ ਤੇ ਰੋਗਾਂ ਦਾ ਡੇਰਾ ਨਾਸ ਹੋ ਜਾਵੇਗਾ ਜਿਨ੍ਹਾਂ ਨੇ ਵਾਹਿਗੁਰੂ ਦੇ ਗੁਣ ਗਾਏ। ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਦੁੱਖ ਨਾਸ ਹੋ ਗਏ।
ਰਹਿਸ ਉਪਜੈ ਮਨ ਕਣਾ,
ਰਹਿਸ ਦਾ ਅਰਥ ਹੈ ਟਿਕਾਓ, ਰਹਿਸ ਦਾ ਅਰਥ ਹੈ ਆਨੰਦ। ਉਹਨਾਂ ਦੇ ਮਨ ਵਿੱਚ ਘਣਾ ਬਹੁਤਾ ਟਿਕਾਓ ਪੈਦਾ ਹੋਇਆ, ਹੁਣ ਕਦੇ ਵੀ ਉਹਨਾਂ ਦੀ ਸੁਰਤ ਪਰਮੇਸ਼ਰ ਦੇ ਨਾਮ ਵਿੱਚੋਂ ਟੁੱਟਦੀ ਨਹੀਂ, ਅਥਵਾ ਉਹਨਾਂ ਦੇ ਮਨ ਵਿੱਚ ਬਹੁਤ ਸਾਰਾ ਆਨੰਦ ਪ੍ਰਾਪਤ ਹੋਇਆ ਹੈ, ਜਿਸ ਆਨੰਦ ਨੂੰ ਸਤਿ ਸੰਗਤ ਜੀ ਉਹ ਬਿਆਨ ਨਹੀਂ ਕਰ ਸਕਦੇ।
ਮਨ ਤਨ ਨਿਰਮਲ ਦੇਖ ਦਰਸਨ,
ਸੋ ਕਹਿੰਦੇ ਨੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਵੀ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਜਿਨ੍ਹਾਂ ਨੇ ਵਾਹਿਗੁਰੂ ਦੇ ਗੁਣ ਗਾਏ, ਜਿਨ੍ਹਾਂ ਦੇ ਅੰਦਰ ਅਜੱਪਾ ਜਾਪ ਸ਼ੁਰੂ ਹੋ ਗਿਆ ਜਦੋਂ ਉਹਨਾਂ ਦਾ ਦਰਸ਼ਨ ਕੀਤਾ। ਮਨ ਤੇ ਤਨ ਸਰੀਰ, ਮਨ ਵੀ ਪਵਿੱਤਰ ਹੋ ਗਿਆ ਤੇ ਸਰੀਰ ਵੀ ਪਵਿੱਤਰ ਹੋ ਗਿਆ। ਸਤਸੰਗਤ, ਗੁਰੂ ਕਾ ਸਿੱਖ ਹਰ ਰੋਜ਼ ਅਰਦਾਸ ਕਰਦਾ ਹੈ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ। ਤੇ ਸਤਿਗੁਰੂ ਜੀ ਕਹਿੰਦੇ, ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ, ਅਣਹੱਦ ਸ਼ਬਦ ਜਿਨ੍ਹਾਂ ਦੇ ਅੰਦਰ ਚੱਲ ਰਿਹਾ ਹੈ, ਜਦੋਂ ਉਹਨਾਂ ਦੇ ਦਰਸ਼ਨ ਕਰੀਏ ਤੇ ਵਾਹਿਗੁਰੂ ਦਾ ਨਾਮ ਚੇਤੇ ਆਉਂਦਾ। ਪਰਮੇਸ਼ਰ ਦਾ ਨਾਮ ਚੇਤੇ ਆਉਂਦਾ ਫਿਰ ਵਿਸਰਦਾ ਨਹੀਂ। ਸਤਸੰਗਤ, ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਮਨ ਤਨ ਨਿਰਮਲ ਦੇਖ ਦਰਸ਼ਨ। ਉਹਨਾਂ ਦਾ ਦਰਸ਼ਨ ਕਰਕੇ ਮਨ ਤੇ ਤਨ ਇਹ ਦੋਨੋਂ ਹੀ ਪਵਿੱਤਰ ਹੋ ਗਏ।
ਨਾਮ ਪ੍ਰਭ ਕਾ ਮੁਖ ਭਣਾ।
ਸਤਿਗੁਰੂ ਜੀ ਕਹਿੰਦੇ, ਜਿਨ੍ਹਾਂ ਨੇ ਪ੍ਰਭੂ ਦਾ ਨਾਮ ਮੁਖ ਦੁਆਰਾ ਉਚਾਰਨ ਕੀਤਾ,
ਹੋਏ ਰੇਣ ਸਾਧੂ ਪ੍ਰਭ ਅਰਾਧੂ।
ਗੁਰੂ ਦੇ ਚਰਨਾਂ ਦੀ ਧੂੜ ਹੋ ਕੇ ਅਥਵਾ ਸਾਧ ਸੰਗਤ ਦੇ ਚਰਨਾਂ ਦੀ ਧੂੜ ਹੋ ਕੇ ਜਿਨ੍ਹਾਂ ਨੇ ਆਪਣੇ ਪ੍ਰਭੂ ਨੂੰ ਯਾਦ ਕੀਤਾ,
ਆਪਣੇ ਪ੍ਰਭ ਭਾਵਾ।
ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਉਹ ਆਪਣੇ ਪ੍ਰਭੂ ਨੂੰ ਭਾਗ ਹੈ, ਚੰਗੇ ਲੱਗੇ ਹਨ।
ਬਿਨਵੰਤ ਨਾਨਕ ਦਇਆ ਧਾਰੋ।
ਬੇਨਤੀ ਪੂਰਵਕ ਸਤਿਗੁਰੂ ਪਾਤਸ਼ਾਹ ਜੀ ਕਥਨ ਕਰਦੇ ਨੇ, ਹੇ ਪ੍ਰਭੂ ਸਾਡੇ ਤੇ ਵੀ ਦਇਆ ਕਰੋ।
ਸਦਾ ਹਰ ਗੁਣ ਗਾਵਾ।
ਅਸੀਂ ਵੀ ਸਦੀਵ ਕਾਲ ਹਰੀ ਵਾਹਿਗੁਰੂ ਤੁਹਾਡੇ ਗੁਣ ਗਾਇਣ ਕਰਦੇ ਰਹੀਏ, ਇਹ ਸਾਡੇ ਤੇ ਦਇਆ ਕਰੋ, ਦ੍ਰਿਸ਼ਟੀ ਕਰੋ ਜੀ।
ਗੁਰ ਮਿਲ ਸਾਗਰ ਤਰਿਆ।
ਗਰੀਬ ਨਵਾਜ ਸਤਿਗੁਰੂ ਪਾਤਸ਼ਾਹ ਜੀ ਨੂੰ ਕੁਝ ਪ੍ਰੇਮੀਆਂ ਨੇ ਬੇਨਤੀ ਕੀਤੀ, ਮਹਾਰਾਜ ਤੁਸਾਂ ਇਸ ਸੰਸਾਰ ਸਮੁੰਦਰ ਨੂੰ ਕਿਵੇਂ ਤਰਿਆ, ਸਾਡੇ ਤੇ ਵੀ ਕਿਰਪਾ ਕਰੋ, ਸਾਨੂੰ ਵੀ ਜਾਚ ਦੱਸੋ, ਅਸੀਂ ਵੀ ਇਸ ਸੰਸਾਰ ਸਮੁੰਦਰ ਨੂੰ ਤਰਨਾ ਚਾਹੁੰਦੇ ਹਾਂ। ਤਾਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਗੁਰ ਮਿਲ ਸਾਗਰ ਤਰਿਆ। ਗੁਰੂ ਨਾਲ ਮਿਲ ਕੇ ਗੁਰ ਸ਼ਬਦ ਦਾ ਅਭਿਆਸ ਕਰਕੇ, ਗੁਰ ਸ਼ਬਦ ਰੂਪੀ ਜਹਾਜ਼ ਤੇ ਚੜ ਕੇ ਅਸਾਂ ਇਸ ਸੰਸਾਰ ਸਮੁੰਦਰ ਨੂੰ ਤਰਨਾ ਕੀਤਾ।
ਹਰ ਚਰਨ ਜਪਤ ਨਿਸਤਰਿਆ।
ਇਹ ਜਿਹੜਾ ਸੰਸਾਰ ਸਮੁੰਦਰ ਰਾਤ ਦੇ ਹਨੇਰੇ ਵਰਗਾ ਹੈ ਨਾ, ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਹਰ ਚਰਨ ਜਪਤ ਨਿਸਤਰਿਆ। ਵਾਹਿਗੁਰੂ ਪਰਮੇਸ਼ਰ ਦੇ ਸ਼ਬਦ ਰੂਪੀ ਚਰਨਾਂ ਨੂੰ ਜਪ ਕੇ ਅਸਾਂ ਇਹਨੂੰ ਤਰਨਾ ਕੀਤਾ। ਉਹ ਤਰ ਜਾਂਦੇ ਨੇ ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਗੁਰ ਸ਼ਬਦ ਦਾ ਅਭਿਆਸ ਕਰਦੇ ਹਨ।
ਹਰ ਚਰਨ ਧਿਆਏ ਸਭ ਫਲ ਪਾਏ।
ਜਿਨ੍ਹਾਂ ਨੇ ਹਰੀ ਦੇ ਨਾਮ ਰੂਪੀ ਚਰਨਾਂ ਨੂੰ ਧਿਆਉਣਾ ਕੀਤਾ, ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਸਾਰੇ ਫਲ ਪ੍ਰਾਪਤ ਹੋ ਗਏ।
ਮਿਟੇ ਆਵਣ ਜਾਣਾ।
ਸਤਸੰਗਤ ਜੀ, ਜਨਮ ਲੈ ਕੇ ਆਉਣਾ, ਮਰ ਕੇ ਚਲੇ ਜਾਣਾ, ਸਤਿਗੁਰੂ ਜੀ ਕਹਿੰਦੇ ਉਹਨਾਂ ਦਾ ਆਉਣਾ ਤੇ ਜਾਣਾ ਮਿਟ ਜਾਂਦਾ ਹੈ। ਉਹਨਾਂ ਦਾ ਆਉਣਾ ਤੇ ਜਾਣਾ ਖਤਮ ਹੋ ਜਾਂਦਾ ਹੈ ਜਿਨ੍ਹਾਂ ਨੇ ਹਰੀ ਦੇ ਨਾਮ ਰੂਪੀ ਚਰਨਾਂ ਨੂੰ ਧਿਆ ਕੇ ਸਾਰੇ ਹੀ ਫਲ ਪ੍ਰਾਪਤ ਕਰ ਲਏ। ਹੁਣ ਕਿਸੇ ਫਲ ਦੀ ਇੱਛਾ ਹੀ ਨਹੀਂ ਮਨ ਵਿੱਚ ਰਹੀ, ਉਹਨਾਂ ਦਾ ਆਉਣਾ ਜਾਣਾ ਮਿਟ ਗਿਆ।
ਭਾਏ ਭਗਤ ਸੁਭਾਏ ਹਾਰ ਜਪ।
ਸੁਭਾਏ ਦਾ ਅਰਥ ਹੈ ਸੁੱਤੇ ਸਿੱਧ। ਜਿਨ੍ਹਾਂ ਨੇ ਪ੍ਰੇਮਾ ਭਗਤੀ ਕਰਕੇ ਵਾਹਿਗੁਰੂ ਨੂੰ ਜਪਿਆ, ਸੁੱਤੇ ਸਿੱਧ ਅਥਵਾ ਪਿਆਰ ਨਾਲ ਪ੍ਰੇਮਾ ਭਗਤੀ ਦੁਆਰਾ ਵਾਹਿਗੁਰੂ ਨੂੰ ਜਪਿਆ।
ਆਪਣੇ ਪ੍ਰਭ ਭਾਵਾ।
ਉਹ ਆਪਣੇ ਪ੍ਰਭੂ ਨੂੰ ਭਾ ਗਏ। ਸਤਿਗੁਰਾਂ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ, ਹਜ਼ੂਰ ਕਹਿੰਦੇ ਨੇ ਭਗਤ ਨਵਾਂ ਪ੍ਰਕਾਰਾ, ਭਗਤੀ ਨੌ ਪ੍ਰਕਾਰ ਦੀ ਹੈ। ਸਾਧ ਸੰਗਤ ਜੀ, ਇਹ ਨੌ ਪ੍ਰਕਾਰ ਦੀ ਭਗਤੀ ਵਿੱਚੋਂ ਇੱਕ ਹੈ ਪ੍ਰੇਮਾ ਭਗਤੀ। ਹਰੇਕ ਜੀਵ ਨਾਲ ਪਿਆਰ ਕਰਨਾ, ਪਰਮੇਸ਼ਰ ਸਰੂਪ ਜਾਣ ਕੇ, ਜਿਹਦਾ ਜ਼ਿਕਰ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਵੀ ਕੀਤਾ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਲੁਕਾਈ ਨਾਲ ਪ੍ਰੇਮ ਕੀਤਾ, ਪਰਮੇਸ਼ਰ ਸਰੂਪ ਜਾਣ ਕੇ, ਉਹਨਾਂ ਨੂੰ ਪ੍ਰਭੂ ਦੀ ਪ੍ਰਾਪਤੀ ਹੋਈ ਹੈ। ਭਾਈ ਘਨੱਈਏ ਜੀ ਵਰਗੇ ਜਿਨ੍ਹਾਂ ਨੇ ਸਾਧ ਸੰਗਤ ਜੀ ਲੁਕਾਈ ਨੂੰ ਗੁਰੂ ਤੇ ਪਰਮੇਸ਼ਰ ਦਾ ਸਰੂਪ ਜਾਣ ਕੇ ਸੇਵਾ ਕੀਤੀ ਹੈ, ਕੋਈ ਅੰਤਰ ਨਹੀਂ ਸਮਝਿਆ। ਸਤਿਗੁਰੂ ਜੀ ਕਹਿੰਦੇ ਉਹ ਆਪਣੇ ਪ੍ਰਭੂ ਪਰਮੇਸ਼ਰ ਨੂੰ ਭਾ ਜਾਂਦੇ ਹਨ।
ਜਪ ਏਕ ਅਲਖ ਅਪਾਰ ਪੂਰਨ
ਸਾਹਿਬ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਪਰਮਾਤਮਾ ਪੂਰਨ ਹੈ, ਉਹਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਘਾਟ ਨਹੀਂ। ਪਰ ਜਿਤਨੇ ਉਹਨੇ ਜੀਵ ਪੈਦਾ ਕੀਤੇ ਨੇ ਨਾ, ਇਹਨਾਂ ਦੇ ਅੰਦਰ ਇੱਕ ਘਾਟ ਹੈ, ਉਹ ਹੈ ਭੁੱਲ ਜਾਣਾ। ਹਜ਼ੂਰ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਨਾ, ਭੁੱਲਣ ਵਿੱਚ ਕੀ ਆ ਸਭ ਕੋਈ, ਕਰਤਾ ਆਪ ਨਾ ਭੁੱਲੇ। ਸਾਰੇ ਜੀਵ ਜੰਤੂ ਪਰਮਾਤਮਾ ਨੇ ਭੁੱਲਣ ਵਿੱਚ ਪੈਦਾ ਕੀਤੇ ਨੇ, ਸਾਰੇ ਭੁੱਲ ਜਾਂਦੇ ਨੇ, ਪਰ ਉਹ ਕਰਤਾ ਵਾਹਿਗੁਰੂ ਪਰਮੇਸ਼ਰ ਆਪ ਨਹੀਂ ਭੁੱਲਦਾ। ਸਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਪੂਰਨ ਹੈ, ਪਾਰਾਵਾਰ ਤੋਂ ਰਹਿਤ ਹੈ, ਅਲੱਖ ਹੈ, ਲਖਿਆ ਨਹੀਂ ਜਾਂਦਾ। ਸਤਸੰਗਾ ਜੀ, ਉਹਦੇ ਸਰੂਪ ਬਾਰੇ ਕੋਈ ਵੀ ਨਹੀਂ ਦੱਸ ਸਕਦਾ। ਜਪ ਜਪਣੇ ਯੋਗ ਹੈ, ਇੱਕ ਪਰਮਾਤਮਾ ਪੂਰਨ ਹੈ, ਪਾਰਾਵਾਰ ਤੋਂ ਰਹਿਤ ਹੈ, ਲਖਿਆ ਨਹੀਂ ਜਾਂਦਾ, ਉਹ ਜਪਣੇ ਯੋਗ ਹੈ।
ਤਿਸ ਬਿਨਾ ਨਹੀਂ ਕੋਈ,
ਉਸ ਪਰਮਾਤਮਾ ਤੋਂ ਬਗੈਰ ਉਹਦੇ ਵਰਗਾ ਹੋਰ ਕੋਈ ਹੈ ਨਹੀਂ।
ਬਿਨਵੰਤ ਨਾਨਕ ਗੁਰ ਭਰਮ ਖੋਇਆ।
ਬੇਨਤੀ ਪੂਰਵਕ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਨੇ ਕਿਰਪਾ ਕਰਕੇ ਤੇ ਸਾਡਾ ਭਰਮ ਨਾਸ ਕਰ ਦਿੱਤਾ।
ਜਤ ਦੇਖਾਂ ਤਤ ਸੋਈ।
ਸਤਿਗੁਰੂ ਜੀ ਕਹਿੰਦੇ ਹੁਣ ਜਿੱਥੇ ਵੀ ਅਸੀਂ ਵੇਖਦੇ ਹਾਂ ਨਾ, ਤਤ ਸੋਈ, ਉੱਥੇ ਉਹ ਪਰਮੇਸ਼ਰ ਹੀ ਸਾਨੂੰ ਦਿਸਦਾ ਹੈ। ਸਤਸੰਗਤ ਜੀ, ਜਲਾਂ ਵਿੱਚ ਵੀ ਹੈ, ਥਲਾਂ ਵਿੱਚ ਵੀ ਹੈ, ਧਰਤੀ ਤੇ ਵੀ ਹੈ, ਆਕਾਸ਼ ਤੇ ਵੀ ਹੈ, ਜੀਵਾਂ ਦੇ ਅੰਦਰ ਵੀ ਹੈ, ਬਨਸਪਤੀ ਦੇ ਵਿੱਚ ਵੀ ਹੈ, ਪਰ ਦਿਸੇਗਾ ਕਦੋਂ? ਜਦੋਂ ਅਸੀਂ ਗੁਰੂ ਨਾਲ ਜੁੜਾਂਗੇ, ਗੁਰੂ ਸਾਡੇ ਤੇ ਕਿਰਪਾ ਕਰੇਗਾ, ਸਾਡਾ ਭਰਮ ਨਿਵਿਰਤ ਹੋ ਜਾਵੇਗਾ, ਫਿਰ ਜਿੱਥੇ ਵੀ ਵੇਖਾਂਗੇ ਸਤਸੰਗਤ ਜੀ, ਉਹ ਪਰਮੇਸ਼ਰ ਦਿਸੇਗਾ।
ਬਤਤ ਪਾਵਨ ਹਰ ਨਾਮਾ।
ਸਤਿਗੁਰੂ ਜੀ ਕਹਿੰਦੇ ਹਰੀ ਪਰਮੇਸ਼ਰ ਦਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਭਗਤ ਰਵਿਦਾਸ ਜੀ ਨੇ ਇੱਕ ਸ਼ਬਦ ਦੇ ਅੰਦਰ ਜ਼ਿਕਰ ਕੀਤਾ ਹੈ, ਭਗਤ ਜੀ ਕਹਿੰਦੇ ਨੇ ਜਾਉ ਪੈ ਹਮ ਨਾ ਪਾਪ ਕਰੰਤਾ ਅਹੈ ਅਨੰਤਾ, ਪਤਤ ਪਾਵਨ ਨਾਮ ਕੈਸੇ ਉਮਤਾ। ਹੇ ਪ੍ਰਭੂ, ਜੇ ਮੈਂ ਪਾਪ ਨਾ ਕਰਦਾ ਤੇ ਤੈਨੂੰ ਕਿਸੇ ਨੇ ਪਤਤ ਪਾਵਨ ਨਹੀਂ ਸੀ ਕਹਿਣਾ। ਮੇਰੇ ਤੋਂ ਪਾਪ ਹੋਇਆ, ਤੂੰ ਮੇਰੇ ਤੇ ਰਹਿਮਤ ਕੀਤੀ, ਮੈਨੂੰ ਆਪਣੇ ਨਾਮ ਨਾਲ ਜੋੜ ਕੇ ਪਵਿੱਤਰ ਕਰ ਦਿੱਤਾ ਤੇ ਲੋਕਾਂ ਨੇ ਤੈਨੂੰ ਕਿਹਾ ਪਤਤ ਪਾਵਨ, ਤੂੰ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਸਤਿਗੁਰੂ ਜੀ ਕਹਿੰਦੇ ਉਸ ਹਰੀ ਪਰਮੇਸ਼ਰ ਦਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ।
ਪੂਰਨ ਸੰਤ ਜਨਾ ਕੇ ਕਮਾ।
संत जना दे सारे ही काम पूर्ण करन वाला है।
गुर संत पाया प्रभ ते आया,
सत्संग जिन्ना ने गुरु संत नू प्राप्त कर लिया, शांत स्वरूप गुरु नू प्राप्त कर लिया ते प्रभु नू चेते कीता,
सगल इच्छा पुनिया,
सतगुरु जी कहंदे उन्हां दीआं सारीआं इच्छा पूरीआं होईआं,
हौ ताप बिन से सदा सरसे,
सतगुरु पातशाह जी कहंदे उन्हां दे अंदरों हौमें दा ताप नास हो गया है। सतगुरां ने गुरबाणी विच तीन तापां दा जिक्र कीता है, तीने ताप निवारण हारा दुख अंता सुखरास आदि ब्याद ते उपाद, ये तीन प्रकार दे ताप विद्वाना ने मन्ने ने। ते साध संगत जी अज दे समय विच डाक्टरां ने दस प्रकार दे ताप मन्ने ने, दस प्रकार दे। ते गरीब नवाज सतगुरु जी ने गुरबाणी विच एक होर ताप दा जिक्र कीता, वह है हौमे दा ताप। दस प्रकार दे ताप ता डाक्टरां तो दवाई लैण नाल लथ जांदे ने, ते तिन्ना तापां दी निवृत्ति करन वाला वह परमेशर आप है। ते हौमे दा ताप सा संगत जी ਉਹਨਾਂ ਦਾ ਲੱਥਦਾ ਜਿਨ੍ਹਾਂ ਨੂੰ ਗੁਰ ਸ਼ਬਦ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਹੜੇ ਗੁਰ ਸ਼ਬਦ ਦੇ ਅਭਿਆਸੀ ਹੋ ਜਾਂਦੇ ਨੇ, ਇਹ ਹਉਮੈ ਦਾ ਤਾਪ ਉਹਨਾਂ ਦਾ ਨਿਵਰਤ ਹੁੰਦਾ ਹੈ। ਸਤਿਗੁਰਾਂ ਨੇ ਆਸਾ ਦੀ ਵਾਰ ਵਿੱਚ ਵੀ ਜ਼ਿਕਰ ਕੀਤਾ, ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੂਆ, ਹਉ ਵਿੱਚ ਦਿੱਤਾ, ਹਉ ਵਿੱਚ ਲਿਆ, ਹਉ ਵਿੱਚ ਖੱਟਿਆ, ਹਉ ਵਿੱਚ ਗਿਆ, ਇਹਦੇ ਵਿੱਚ ਸਾਰਾ ਹਉਮੈ ਦਾ ਜ਼ਿਕਰ ਕੀਤਾ ਹੈ। ਜੀਵ ਆਇਆ ਵੀ ਹਉਮੈ ਵਿੱਚ, ਗਿਆ ਵੀ ਹਉਮੈ ਵਿੱਚ, ਇਹਨੇ ਸੰਸਾਰ ਵਿੱਚ ਵਿਚਰਨਾ ਕੀਤਾ ਹਉਮੈ ਵਿੱਚ। ਸਤ ਸੰਗਤ ਜੀ ਜੇ ਕੁਛ ਕਮਾਇਆ ਤੇ ਹਉਮੈ ਵਿੱਚ, ਜੇ ਗਵਾਇਆ ਤੇ ਹਉਮੈ ਵਿੱਚ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਉਮੈ ਦੀਰਘ ਰੋਗ ਹੈ, ਹਉਮੈ ਦਾ ਇੱਕ ਬਹੁਤ ਵੱਡਾ ਰੋਗ ਹੈ, ਹਉਮੈ ਇੱਕ ਬਹੁਤ ਵੱਡਾ ਤਾਪ ਹੈ ਜਿਹੜਾ ਮਨੁੱਖ ਨੂੰ ਅੱਠੇ ਪੈਰ ਹੀ ਚੜਿਆ ਰਹਿੰਦਾ ਹੈ। ਹਉਮੈ ਕਈ ਪ੍ਰਕਾਰ ਦੀ ਮੰਨੀ ਜਾਂਦੀ ਹੈ, ਪਰਿਵਾਰ ਦੀ ਹਉਮੈ, ਸਤ ਸੰਗਤ ਜੀ ਜ਼ਮੀਨ ਜਾਇਦਾਦ ਦੀ ਹਉਮੈ, ਧਨ ਪਦਾਰਥ ਦੀ ਹਉਮੈ, ਕਈ ਤਰ੍ਹਾਂ ਦੀ ਹਉਮੈ ਮੰਨੀ ਹੈ। ਸਤਿਗੁਰੂ ਜੀ ਕਹਿੰਦੇ ਹਉ ਤਾਪ ਬਿਨ ਸੇ ਸਦਾ ਸਰਸੇ, ਉਹਨਾਂ ਦੇ ਅੰਦਰੋਂ ਹਉਮੈ ਦਾ ਤਾਪ ਨਾਸ ਹੋਇਆ, ਫਿਰ ਉਹ ਸਦਾ ਹੀ ਪ੍ਰਸੰਨ ਚਿੱਤ ਰਹਿੰਦੇ ਨੇ। ਜਿਹਦਾ ਤਾਪ ਲੱਥ ਜਾਵੇ ਨਾ, ਖੁਸ਼ੀ ਉਹਨੂੰ ਹੀ ਹੁੰਦੀ ਹੈ। ਜਿਹਨੂੰ ਤਾਪ ਚੜਿਆ ਹੋਵੇ ਤੇ ਸਾਧ ਸੰਗਤ ਜੀ ਉਹਨੂੰ ਕਹੀਏ ਨਾ ਵੀ ਹੱਸ ਕੇ ਵਿਖਾ, ਤੇ ਉਹ ਹੱਸ ਨਹੀਂ ਸਕਦਾ। ਹੁਣ ਜਿਹਨੂੰ ਹਉਮੈ ਦਾ ਤਾਪ ਚੜਿਆ ਹੋਵੇ ਉਹਨੂੰ ਖੁਸ਼ੀ ਕਿੱਥੇ ਹੈ? ਖੁਸ਼ੀ ਤਾਂ ਹੋਵੇਗੀ ਜਦੋਂ ਹਉਮੈ ਦਾ ਤਾਪ ਲੱਥ ਗਿਆ ਤੇ ਸਤਿਗੁਰੂ ਜੀ ਕਹਿੰਦੇ ਸਦਾ ਸਰਸੇ, ਫਿਰ ਉਹ ਸਦਾ ਹੀ ਆਨੰਦ ਵਿੱਚ ਹੈ, ਖੁਸ਼ੀ ਵਿੱਚ ਹੈ।
ਪ੍ਰਭ ਮਿਲੈ ਚਿਰੀ ਵਿਛੁੰਨਿਆ,
ਜੋ ਚਿਰਾਂ ਤੋਂ ਇਹ ਜੀਵ ਵਿਛੜਿਆ ਹੋਇਆ ਸੀ ਪ੍ਰਭੂ ਦੇ ਨਾਲ ਮਿਲ ਗਿਆ।
ਮਨ ਸਾਤ ਆਈ ਵਜੀ ਵਧਾਈ,
ਹੁਣ ਮਨ ਨੂੰ ਸ਼ਾਂਤੀ ਆ ਗਈ ਹੈ, ਮਨ ਨੂੰ ਟਿਕਾਓ ਆ ਗਿਆ ਹੈ। ਕਿਉਂਕਿ ਜਿੰਨਾ ਚਿਰ ਹਉਮੈ ਦਾ ਤਾਪ ਸੀ ਨਾ, ਉਹਨਾਂ ਚਿਰ ਮਨ ਨੂੰ ਚੈਨ ਨਹੀਂ ਸੀ। ਤਾਪ ਕਰਕੇ ਮਨੁੱਖ ਆਏ ਆਏ ਕਰਦਾ, ਦੁਖੀ ਹੁੰਦਾ ਹੈ, ਪਰ ਜਦੋਂ ਤਾਪ ਲੱਥ ਜਾਵੇ ਤੇ ਸਾਧ ਸੰਗਤ ਜੀ ਫਿਰ ਚੈਨ ਆ ਜਾਂਦਾ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਮਨ ਸ਼ਾਂਤ ਆਈ ਵੱਜੀ ਵਧਾਈ, ਮਨ ਵਿੱਚ ਸ਼ਾਂਤੀ ਆ ਗਈ ਹੈ, ਮਨ ਸ਼ਾਂਤ ਹੋ ਗਿਆ ਹੈ, ਹੁਣ ਸਾਧ ਸੰਗਤ ਜੀ ਵਧਾਈ ਪ੍ਰਗਟ ਹੋਏ।
ਮਨਹੁ ਕਦੇ ਨਾ ਵਿਸਰਾ।
ਨਾਲ ਹਜ਼ੂਰ ਕਹਿੰਦੇ ਉਹ ਪਰਮੇਸ਼ਰ ਕਦੇ ਵੀ ਸਾਡੇ ਮਨ ਤੋਂ ਵਿਸਰਦਾ ਨਹੀਂ।
ਬਿਨਵੰਤ ਨਾਨਕ ਸਤਿਗੁਰ ਦਰੜਾਇਆ।
ਪੁੱਛਿਆ ਮਹਾਰਾਜ ਵਿਸਰਦਾ ਕਿਉਂ ਨਹੀਂ, ਕਾਰਨ ਕੀ ਹੈ? ਤਾਂ ਹਜ਼ੂਰ ਸਤਿਗੁਰੂ ਜੀ ਬੇਨਤੀ ਪੂਰਵਕ ਕਥਨ ਕਰਦੇ ਨੇ, ਸਤਿਗੁਰੂ ਨੇ ਸਾਨੂੰ ਦ੍ਰਿੜ ਕਰਵਾ ਦਿੱਤਾ ਹੈ ਜਿਸ ਕਰਕੇ ਉਹ ਸਾਨੂੰ ਵਿਸਰਦਾ ਨਹੀਂ। ਅਸੀਂ ਯਤਨ ਕਰਦੇ ਹਾਂ ਵੀ ਉਹ ਵਿਸਰੇ ਨਾ, ਯਤਨ ਕਰਦੇ ਹਾਂ ਉਹ ਸਾਨੂੰ ਭੁੱਲੇ ਨਾ, ਪਰ ਥੋੜ੍ਹਾ ਸਮਾਂ ਯਾਦ ਕਰਕੇ ਸਾਨੂੰ ਫੇਰ ਭੁੱਲ ਜਾਂਦਾ ਹੈ, ਵਿਸਰ ਜਾਂਦਾ ਹੈ। ਪਰ ਜਦੋਂ ਗੁਰੂ ਦ੍ਰਿੜ ਕਰਵਾ ਦਿੰਦਾ ਸਾਧ ਸੰਗਤ ਜੀ, ਫਿਰ ਉਹ ਵਿਸਰਦਾ ਨਹੀਂ। ਗੁਰਮੁਖੋ ਗੁਰਮਤ, ਗੁਰੂ ਨੇ ਦ੍ਰਿੜ ਕਰਵਾਈ ਹੈ ਜਿਸ ਕਰਕੇ ਗੁਰਮਤ ਭੁੱਲਦੀ ਨਹੀਂ। ਜਿਹੜੇ ਗੁਰਮਤ ਦੇ ਪਾਂਧੀ ਨੇ ਉਹਨਾਂ ਨੂੰ ਗੁਰਮਤ ਨਹੀਂ ਵਿਸਰਦੀ, ਪਰ ਕਈ ਵਾਰ ਗੁਰਮਤ ਤੋਂ ਅਸੀਂ ਉਲਟ ਚਲੇ ਜਾਂਦੇ ਹਾਂ। ਆਨੰਦ ਕਾਰਜ ਕਰਵਾਉਂਦੇ ਅਸੀਂ ਬੱਚੇ ਬੱਚੀ ਦਾ, ਕਈ ਵਾਰ ਬੱਚੇ ਬੱਚੀਆਂ ਆਪਸ ਵਿੱਚ ਜੈ ਮਾਲਾ ਪਾਉਂਦੇ ਨੇ, ਜੈ ਮਾਲਾ ਦਾ ਉਹਨਾਂ ਨੂੰ ਅਰਥ ਦਾ ਨਹੀਂ ਪਤਾ ਹੁੰਦਾ। ਜੈ ਮਾਲਾ ਤੋਂ ਭਾਵ ਹੁੰਦਾ ਜਿੱਤ ਦੀ ਮਾਲਾ। ਪੁਰਾਤਨ ਸਮਿਆਂ ਦੇ ਅੰਦਰ ਸਵੰਬਰ ਰਚੇ ਜਾਂਦੇ ਸੀ, ਜਿਹੜਾ ਜਿੱਤ ਜਾਂਦਾ ਸੀ ਉਹਦੇ ਗਲ ਵਿੱਚ ਉਹ ਮਾਲਾ ਪਾਈ ਜਾਂਦੀ ਸੀ। ਤੇ ਸਤਿਗੁਰੂ ਜੀ ਨੇ ਸਾਨੂੰ ਆਨੰਦ ਖੁਸ਼ੀਆਂ ਖੇੜੇ ਬਖਸ਼ਿਸ਼ ਕੀਤੇ ਨੇ, ਤੇ ਗੁਰਮੁਖੋ ਮੇਰੇ ਵਰਗੇ ਨੇ ਭਾਵੇਂ ਕੁੱਤੀ ਨੂੰ ਸੋਟੀ ਨਾ ਮਾਰੀ ਹੋਵੇ, ਅਸੀਂ ਉਹਦੇ ਗਲ ਵਿੱਚ ਵੀ ਜਾ ਕੇ ਤੇ ਜੈ ਮਾਲਾ ਪਾ ਦਿੰਦੇ। ਜਿਹਨੇ ਕਦੇ ਕੁੱਤੇ ਨੂੰ ਸੋਟੀ ਨਾ ਮਾਰੀ ਹੋਵੇ ਉਹਦੇ ਗਲ ਵਿੱਚ ਵੀ ਜੈ ਮਾਲਾ। ਕੀ ਉਹਨੇ ਜਿੱਤਿਆ ਭਾਈ, ਕਿਹੜਾ ਸਵੰਬਰ ਜਿੱਤਿਆ? ਇਹ ਬਿਲਕੁਲ ਮਨਮਤ ਹੈ, ਗੁਰਮਤ ਦੇ ਅਨੁਸਾਰ ਸਾਨੂੰ ਚੱਲਣਾ ਚਾਹੀਦਾ ਹੈ। ਜਿਨ੍ਹਾਂ ਨੂੰ ਗੁਰੂ ਨੇ ਗੁਰਮਤ ਦ੍ਰਿੜ ਕਰਵਾ ਦਿੱਤੀ ਸਾਧ ਸੰਗਤ ਜੀ, ਫਿਰ ਉਹਨਾਂ ਨੂੰ ਕਦੇ ਵਿਸਰਦਾ ਨਹੀਂ।
ਸਦਾ ਭਜ ਜਗਦੀਸਰਾ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਦ੍ਰਿੜ ਕਰਵਾ ਦਿੱਤਾ ਕਿ ਤੂੰ ਸਦਾ ਉਸ ਜਗਤ ਦੇ ਈਸ਼ਵਰ ਮਾਲਕ ਵਾਹਿਗੁਰੂ ਦਾ ਸਿਮਰਨ ਭਜਨ ਕਰਿਆ ਕਰ, ਉਹਨੂੰ ਕਦੇ ਵੀ ਵਿਸਾਰਿਆ ਨਾ ਕਰ। ਇਹ ਸਤਿਗੁਰੂ ਜੀ ਨੇ ਸਾਨੂੰ ਦ੍ਰਿੜ ਕਰਵਾਇਆ। ਇਹ ਪਾਵਨ ਪਵਿੱਤਰ ਉਪਦੇਸ਼ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਆਪਾਂ ਵੀ ਬੇਨਤੀ ਕਰਿਆ ਕਰੀਏ, ਸੱਚੇ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰੋ। ਮਹਾਰਾਜ ਸਾਨੂੰ ਵੀ ਹਉਮੈ ਦਾ ਤਾਪ ਚੜਿਆ ਹੋਇਆ ਹੈ, ਕਿਰਪਾ ਕਰਕੇ ਮਹਾਰਾਜ ਸਾਡਾ ਵੀ ਇਹ ਹਉਮੈ ਦਾ ਤਾਪ ਲਾ ਦਿਓ, ਤੇ ਸਾਨੂੰ ਵੀ ਇਹ ਦ੍ਰਿੜ ਕਰਵਾ ਦਿਓ ਕਿ ਸਾਨੂੰ ਪਰਮੇਸ਼ਰ ਕਦੇ ਵਿਸਰੇ ਨਾ। ਉਠਤ ਬੈਠਤ ਸੋਵਤ ਜਾਗਤ, ਗੁਰਮੰਤਰ ਹਿਰਦੇ ਚਿਤਾਰ, ਅਸੀਂ ਸਦਾ ਸਦਾ ਉਹਨੂੰ ਚੇਤੇ ਕਰਦੇ ਰਹੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਆਪ ਸਮੂਹ ਸੰਗਤਾਂ ਦਾ, ਸਮੁੱਚੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਵਿੱਚ ਵਸਾ ਲੈਣਾ ਜੀ।
ਮਨ ਸਾਤ ਆਈ ਵੱਜੀ ਵਧਾਈ,
ਮਨ ਹੋ ਕਦੇ ਨਾ ਵਿਸਰਾ। ਬਿਨਵੰਤ ਨਾਨਕ ਸਤਿਗੁਰ ਦਰੜਾ, ਸਦਾ ਭਜ ਜਗਦੀਸਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੂੰ ਠਾਕੁਰ ਤੁਮ ਪਹਿ ਅਰਦਾਸ ਜੀ।